ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ।
ਖੰਡ ਬ੍ਰਹਿਮੰਡ ਤਾਂ ਹੈਗੇ ਨੇ ਆ ਦੋਏ ਟੁਕੜੇ ਜਿਹੜੇ ਦਾਲ ਨੇ।
ਅੱਛਾ ਜੀ,
ਬ੍ਰਹਿਮੰਡ ਦੇ ਦੋਏ ਟੁਕੜੇ ਚਿੱਤ ਔਰ ਮਨ, ਇਹ ਨਾਮ ਦੇ ਧਾਰੇ ਨੇ, ਨਾਮ ਦੇ ਆਸਰੇ ਨੇ। ਧਾਰਨ ਕਰਨਾ ਹੁੰਦਾ ਆਸਰਾ, ਆਸਰਾ ਲੈਣਾ ਜਾਂ ਆਸਰਾ ਦੇਣਾ। ਆਧਾਰ ਤੋਂ ਧਾਰੇ ਬਣਨਾ।
ਅੱਛਾ,
ਆਧਾਰ ਹੁੰਦਾ ਨਾ, ਆਧਾਰ ਕਿਸੇ ਚੀਜ਼ ਦਾ।
ਹਾਂਜੀ ਹਾਂਜੀ,
ਆਧਾਰ ਤੇ ਧਾਰੇ ਹੈ। ਆਪਾਂ ਮਾਲਾ ਧਾਰਨ ਕਰ ਲਈ, ਆਪਾਂ ਮਾਲਾ ਦੇ ਆਧਾਰ ਬਣ ਗਏ। ਨਹੀਂ ਥੱਲੇ ਟਿਕ ਪੈਂਦੀ, ਜ਼ਮੀਨ ਤੇ ਟਿਕ ਪੈਂਦੀ।
ਹਾਂਜੀ,
ਗਲਚ ਪਾ ਲਈ, ਮਾਲਾ ਖੜ ਗਈ ਗਲਚ, ਕੱਪੜੇ ਧਾਰਨ ਕਰ ਲਏ, ਕੱਪੜੇ ਆਪਣੇ ਸਰੀਰ ਨਾਲ ਆਸਰੇ ਤੇ ਖੜੇ ਨੇ।
ਠੀਕ ਹੈ ਜੀ,
ਆਸਰਾ ਦੇਣਾ ਹੁੰਦਾ। ਨਾਮ ਨੇ ਧਾਰਨ ਕੀਤੇ ਹੋਏ ਨੇ, ਨਾਮ ਨੇ ਦੇ ਆਸਰੇ ਖੜੇ ਨੇ ਸਾਰੇ। ਖੰਡ ਦੋਏ ਟੁਕੜੇ ਆਤਮਾ ਔਰ ਪਰਾਤਮਾ ਨਾਮ ਦੇ ਆਸਰੇ ਹੀ ਨੇ।
ਅੱਛਾ,
ਵੈਸੇ ਤਾਂ ਇੱਕੋ ਹੀ ਹੈ, ਦੋ ਤਾਂ ਕਹਿਣ ਦੀ ਗੱਲ ਹੈ। ਹਾਂ, ਇੱਕੋ ਹੀ ਹੈ, ਕਿਉਂਕਿ ਜਿਹੜੀ ਕੋਈ ਜੋਤ ਖੜੀ ਹੈ, ਬਲਬ ਖੜਾ ਹੈ, ਬਲਬ ਕਿਸੇ ਚੀਜ਼ ਨਾਲ ਖੜਾ ਹੈ, ਜੋਤ ਬਲਬ ਦੇ ਆਸਰੇ ਖੜੀ ਹੈ। ਜੇ ਬਲਬ ਉੱਥੇ ਚੁੱਕ ਕੇ ਪਰੇ ਲੈ ਜਾਂਦੇ, ਜੋਤ ਆਪੇ ਨਾਲ ਚਲੀ ਜਾਊਗੀ। ਜੋਤ ਵੀ ਉਸੇ ਦੀਵਾਰ ਦੇ ਆਸਰੇ ਖੜੀ ਹੈ ਜਿਹੜੀ ਦੀਵਾਰ ਦੇ ਆਸਰੇ ਬਲਬ ਖੜਾ ਹੈ। ਜੇ ਦੀਵਾਰ ਹਿੱਲ ਜਾਂਦੀ ਹੈ ਉੱਥੋਂ, ਜਾਂ ਦਰਵਾਜ਼ਾ ਗਿਰ ਜਾਂਦੀ ਹੈ, ਤਾਂ ਦੋਏ ਡਿਸਟਰਬ ਹੋ ਜਾਂਦੇ ਨੇ। ਜਿਹਦੀ ਜੋਤ ਹੈ ਉਹ ਵੀ, ਜਿਹੜੀ ਜੋਤ ਹੈ ਉਹ ਵੀ ਦੋਈ ਹੋ ਜਾਂਦੀ। ਲਾਲਟਨ ਚੱਕ ਕੇ ਲੈ ਜਾਈਏ ਕਿਤੇ, ਲਾਈਟ ਨਾਲੇ ਚਲੀ ਜਾਂਦੀ ਹੈ। ਖੰਡ ਬ੍ਰਹਿਮੰਡ ਦੋਏ ਆਸਰਾ, ਦੋ ਨਾਮ ਦੇ ਆਸਰਾ, ਨਾਮ ਦੇ ਆਸਰੇ ਖੜੇ ਨੇ, ਇਹ ਹੈ ਜੋਤ।
ਠੀਕ ਹੈ ਜੀ,
ਸ਼ੁਰੂ ਕੀਤੀ ਹੈ ਖੰਡ ਬ੍ਰਹਿਮੰਡ ਤੇ ਗੱਲ। ਜੋਤ ਪਹਿਲਾਂ ਪੈਦਾ ਹੁੰਦੀ ਹੈ, ਸੰਸਾਰ ਦੀ ਰਚਨਾ ਤੋਂ ਪਹਿਲਾਂ ਪੈਦਾ ਹੋਈ ਹੈ ਜੋਤ। ਜੋਤ ਵਾਸਤੇ ਪੈਦਾ ਕੀਤੀ ਚਾਤ ਮਾਇਆ, ਜੋ ਸੱਚੇ ਦੇ ਪਵਨਾ ਤੇ ਅਪਵਨਾ ਤੇ ਜਲ ਹੋਏ, ਜਲ ਤੇ ਇਤਰ ਭਵਨ ਸਾਜਿਆ। ਕਿੰਨੇ ਭਵਨ ਜੋਤ ਵਾਸਤੇ ਬਣਾਏ ਨੇ, ਜਿਹੜੇ ਉਹ ਵੀ ਨਾਮ ਨਾਲੇ ਬਣਾਏ ਨੇ। ਨਾਮ ਨਾਲੇ ਮਾਇਆ ਪੈਦਾ ਹੋਈ ਹੈ, ਨਾਮ ਨਾਲੇ ਪਹਿਲਾਂ ਦੇ ਆਸਰੇ ਜੋਤ ਹੈ।
ਠੀਕ ਹੈ,
ਇਸ ਕਰਕੇ ਜੋਤ ਪਹਿਲੇ ਨੰਬਰ ਤੇ ਰੱਖੀ ਹੈ, ਗਾਹਾਂ ਬਾਅਦ ਚ ਰੱਖਣਗੇ। ਹਾਂਜੀ
ਹਾਂਜੀ, ਪਹਿਲਾਂ ਤਾਂ ਨਾਮ ਕੇ ਧਾਰੇ ਸਗਲੇ ਜੰਤ, ਜੰਤ ਦਾ ਮਤਲਬ ਜਿੰਨੇ ਜੀਵ ਜਿਹਨਾਂ ਵਿੱਚ ਜੋਤ ਹੈ ਜੀ।
ਹਾਂ, ਜੋਤ ਹੈ, ਜੀਵ ਹੈ, ਉਹਦੇ ਆਸਰੇ ਖੜੇ ਨੇ, ਨਾਮ ਦੇ ਆਸਰੇ।
ਤੇ ਨਾਮ ਕੇ ਧਾਰੇ ਖੰਡ, ਇਹਦੇ ਜਾ ਅੰਦਰ ਜੰਤ ਖਾਂ ਜਿਹੜਾ ਹੈਗਾ, ਖੰਡ ਹੋਇਆ ਹੋਇਆ ਹੈ ਨਾ ਜੀ।
ਹਾਂ, ਤਾਂ ਦੋ ਨੇ ਕੇਤਰ ਮੰਨ, ਖੰਡ ਬ੍ਰਹਿਮੰਡ।
ਤੇ ਖੰਡ ਔਰ ਬ੍ਰਹਿਮੰਡ
ਸਾਰਿਆਂ ਜੀਵਾਂ ਦੇ ਵਿੱਚ,
ਠੀਕ ਹੈ ਜੀ,
ਜਿੰਨੇ ਆਤਮਾ ਹਰੇਕ ਜੀਵ ਚ ਹੈ।
ਹਾਂਜੀ,
ਜਿੱਥੇ ਵੀ ਜੁੜੀ ਹੈ ਸਾਰੀਆਂ।
ਤੇ ਖੰਡ ਔਰ ਬ੍ਰਹਿਮੰਡ ਦੋ ਅਲੱਗ ਅਲੱਗ ਅੱਖਰ ਹੈ।
ਬ੍ਰਹਿਮੰਡ ਹੈ, ਬ੍ਰਹਿਮੰਡ ਸਾਡਾ ਚਿੱਤ ਹੈ।
ਅੱਛਾ ਜੀ,
ਜਿਹਤੋਂ ਮਨ ਪੈਦਾ ਹੋਇਆ ਉਹ ਖੰਡ ਹੈ, ਉਹਦਾ ਹਿੱਸਾ।
ਅੱਛਾ ਜੀ, ਠੀਕ ਹੈ ਜੀ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਸਿਮਰਤ ਵੇਦ ਪੁਰਾਣ ਅਸਲ ਦੇ ਵਿੱਚ ਜਿਹੜੇ ਨੇ, ਨਾਮ ਦੇ ਨਾਮ ਹੈ, ਉਹਨਾਂ ਦਾ ਵੀ ਆਧਾਰ ਨਾਮ, ਅਸਲ ਚ ਆਧਾਰ ਨਾਮ ਹੀ। ਨਾਮ ਦੀ ਪਹਿਲੀ ਸਟੇਜ ਹੈ ਨਾ, ਨਾਮ ਜਿਹੜਾ ਗਿਆਨ, ਤਤ ਗਿਆਨ ਹੈ।
ਹਾਂਜੀ,
ਤਤ ਗਿਆਨ ਦੀ ਪਹਿਲੀ ਸਟੇਜ ਹੈ। ਜਿਵੇਂ ਕੋਈ ਚੀਜ਼ ਆਪਾਂ ਪੈਦਾ ਕਰਦੇ ਹਾਂ, ਗੰਨਾ ਪੈਦਾ ਹੁੰਦਾ।
ਹਾਂਜੀ,
ਗੰਨਾ ਪੇੜ ਪੈਦਾ ਹੁੰਦਾ, ਕਾਫੀ ਦੇਰ ਬਾਅਦ ਉਹਦੀ ਮਿਠਾਸ ਪੈਦਾ ਹੁੰਦਾ। ਫਿਰ ਮਿਠਾਸ ਵਿੱਚੋਂ ਫਿਰ ਗੋੜਿਆ ਸ਼ੱਕਰ ਚੀਨੀ ਜੋ ਵੀ ਬਣਦਾ ਬਣਦਾ।
ਠੀਕ ਹੈ,
ਉਹ ਸਟੇਜ ਹੈ। ਇਸੇ ਕਰਕੇ ਜਿਹੜਾ ਪਹਿਲਾ ਗਿਆਨ ਹੈ, ਪਹਿਲਾ ਗਿਆਨ ਸਿਮਰਤ ਵੇਦ ਪੁਰਾਣ ਵਾਲਾ ਹੈ, ਉਹ ਤੋਂ ਬਾਅਦ ਤਤ ਗਿਆਨ ਵਾਲਾ।
ਠੀਕ ਹੈ,
ਜਿਵੇਂ ਪ੍ਰਾਇਮਰੀ ਕਲਾਸ ਹੈ ਉਹ ਵੀ ਪੜ੍ਹਾਈ ਹੈ, ਮਿਡਲ ਕਲਾਸ ਪੜ੍ਹਾਈ ਆ, ਫਿਰ ਹਾਈ ਸਕੂਲ ਦੀ ਪੜ੍ਹਾਈ ਆ, ਫਿਰ ਕਾਲਜ ਦੀ ਪੜ੍ਹਾਈ ਆ, ਫਿਰ ਯੂਨੀਵਰਸਿਟੀ ਦੀ ਪੜ੍ਹਾਈ ਆ। ਉਹਨੇ ਥੱਲੇ ਦੀ ਪੜ੍ਹਾਈ ਆ ਨਾ, ਉਹ ਅਸਲ ਦੇ ਵਿੱਚ ਯੂਨੀਵਰਸਿਟੀ ਤੱਕ ਪਹੁੰਚਣ ਵਾਸਤੇ ਉਹ ਵੀ ਪੜ੍ਹਾਈ ਜ਼ਰੂਰੀ ਹੈ। ਉਹਨਾਂ ਦਾ ਆਧਾਰ ਉਹ ਵੀ ਪੜ੍ਹਾਈ ਹੋਈ ਹੈ, ਨਾ ਸਭ ਦਾ ਪੜ੍ਹਾਈ ਹੈ,
ਠੀਕ ਹੈ ਜੀ,
ਸਭ ਦਾ ਗਿਆਨ ਹੈ, ਸਭ ਵਿੱਚ ਗਿਆਨ ਹੈ। ਪਰ ਟਾਰਗੇਟ ਕੀ ਸੀ? ਟਾਰਗੇਟ ਯੂਨੀਵਰਸਿਟੀ ਪਹੁੰਚਣ ਦਾ ਸੀਗਾ, ਪੀਐਚਡੀ ਦਾ ਟਾਰਗੇਟ ਸੀ ਸਾਡਾ, ਕਿਸੇ ਬੰਦੇ ਦਾ ਚੱਲਿਆ ਦਾ ਪ੍ਰਾਇਮਰੀ ਤੇ ਉਹ ਨਾਮ ਕਰਕੇ ਹੀ ਚੱਲੇ ਨੇ ਥੱਲੇ ਤੇ ABC ਤੋਂ ਜਿਹੜੇ ਚੱਲੇ ਨੇ 84 ਲੱਖ ਜੋਨ ਜਿੰਨੀ ਅਸੀਂ ਲਈ ਹੈ, ਜਿੰਨੀ ਚ ਅਸੀਂ ਮਤਲਬ ਭੁਗਤੀ ਹੈ 84 ਲੱਖ ਜੋਨ ਰੁਪਈਏ ਚ ਕਹਿੰਦੇ ਨੇ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਵਿਦ ਜੋਨ ਪਰ ਵਿਰਤ ਭਾਰੀ। ਇਹ ਜੋਨਾਂ ਚ ਵੀ ਪੜ੍ਹਾਈ ਹੋਈ ਹੈ, ਇਹ ਜੋਨਾਂ ਚ ਵੀ ਅਸੀਂ ਗਿਆਨ ਲਿਆ, ਡਿਵੈਲਪਮੈਂਟ ਬੁੱਧੀ ਵੀ ਹੋਈ ਹੈ, ਪਰ ਉੱਥੇ ਇਹੋ ਜਿਹੀ ਪੜ੍ਹਾਈ ਨਹੀਂ ਸੀ ਜਿਹੋ ਜਿਹੇ ਆਦਮੀ ਦੇ ਉੱਥੇ ਗਿਆਨ ਇਹਨਾਂ ਕੋਲ ਸੀ, ਗਿਆਨ ਉੱਥੇ ਵੀ ਮਿਲਿਆ, ਪਰ ਇੱਥੇ ਆ ਕੇ ਫਰੀਜਨਲ ਦਾ ਗਿਆਨ ਆਦਮੀ ਦੇ ਜੋਨ ਆ ਕੇ ਉਹ ਸਗਲੇ ਜੰਤ ਜਿਹੜਾ ਚੱਲਿਆ ਉੱਥੋਂ ਚੱਲਿਆ, ਸਗਲੇ ਆਦਮੀ ਦੀ ਗੱਲ ਨਹੀਂ ਹੈ, ਨਾਮ ਕੇ ਤਾਰੇ ਸਗਲੇ ਜੰਤ ਜੰਤ ਵਾਲੀ ਗੱਲ ਥੱਲਿਓ ਚੱਲੀ ਹੋਈ ਹੈ, ਪਹਿਲੇ ਯੁੱਗ ਤੋਂ ਲੈ ਕੇ ਚੱਲੀ ਹੋਈ ਹੈ, ਪਹਿਲੇ ਯੁੱਗ ਤੋਂ ਚਾਹੇ ਅਸੀਂ ਚੱਲੇ ਹਾਂ ਮਾੜੀ ਜੋ ਆਦਮੀ ਦੀਆਂ ਚੂਨਾਂ ਤੋਂ ਉਹ ਨਾਮ ਵਾਸਤੇ ਚੱਲੇ ਹਾਂ ਉੱਥੋਂ,
ਠੀਕ ਹੈ।
ਬਹੁਤ ਮੰਦਰ ਹੈ ਪਹਾੜ ਦੀ ਚੋਟੀ ਦੇ ਉੱਤੇ, ਉਹਦੇ ਸੀੜੀਆਂ ਬਣਾਈਆਂ ਨੇ, ਸੀੜੀਆਂ ਸਾਰੀਆਂ ਹੀ ਮੰਦਰ ਤੇ ਪਹੁੰਚਣ ਵਾਸਤੇ ਨੇ, ਪਹਿਲੀ ਸੀੜੀ ਤੋਂ ਲੈ ਕੇ ਚਾਹੇ ਪਹਿਲੀ ਸੀੜੀ ਜ਼ਮੀਨ ਤੇ ਗਿਆ ਉਹ ਪੂਰੀ ਚੈਨ ਉੱਤੇ ਪਹੁੰਚਣ ਵਾਸਤੇ ਗਿਆ, ਨਾਮ ਤੱਕ ਪਹੁੰਚਣ ਵਾਸਤੇ ਸਾਰੀਆਂ ਸੀੜੀਆਂ ਨੇ ਗਿਆਨ ਦੀਆਂ, ਨਾਮ ਆਧਾਰ ਹੈ ਸਾਰਿਆਂ ਦਾ, ਨਾਮ ਵਾਸਤੇ ਹੀ ਨਾਮ ਨੇ ਪੈਦਾ ਕੀਤੀਆਂ ਨੇ, ਸੀੜੀਆਂ ਵੀ ਨਾਮ ਨੇ ਪੈਦਾ ਕੀਤੀਆਂ ਨੇ, ਪ੍ਰਾਪਤੀ ਵੀ ਨਾਮ ਦੀ ਹੋਈ ਹੈ, ਉਹਨੇ ਆਪਣੇ ਤੱਕ ਪਹੁੰਚਣ ਵਾਸਤੇ ਇੰਨੀਆਂ ਸੀੜੀਆਂ ਬਣਾਈਆਂ ਨੇ, ਇੰਨੀਆਂ ਸਟੇਜਾਂ ਜੀ ਨਿਕਲ ਕੇ ਤਾਂ ਉੱਥੇ ਤੱਕ ਖੁਦ ਹੀ ਡਿਵੈਲਪ ਹੋ ਕੇ ਪਹੁੰਚਦੀ ਹੈ। ਸਿਮਰਤ ਵੇਦ ਪ੍ਰਾਣ ਵੀ ਇੱਕ ਸੀੜੀ ਹੈ, ਉਹ ਆਦਮੀ ਦੀ ਜੁੜਦੀ ਹੈ,
ਠੀਕ ਹੈ ਜੀ।
ਸਿਮਰਤ ਵੇਦ ਪ੍ਰਾਣ ਦੀ ਸੀੜੀ ਇਸ਼ਾਰਾ ਕਰਕੇ ਦੱਸ ਕੇ ਵੀ ਸਾਰੀ 84 ਲੱਖ ਜੁੜਦੇ ਹੋਈ ਹੈ ਡਿਵੈਲਪਮੈਂਟ, ਕਿਉਂਕਿ ਸਿਮਰਤ ਵੇਦ ਪ੍ਰਾਣ ਨਾਮ ਤੋਂ ਥੱਲੇ ਦੀ ਸੀੜੀ ਹੈ, ਗੁਰਮਤ ਦੇ ਗਿਆਨ ਤੋਂ ਥੱਲੇ ਦੀ ਸੀੜੀ ਹੈ, ਥੱਲੇ ਦੀ ਸੀੜੀ ਉੱਪਰਲੀ ਸੀੜੀ ਦੇ ਨਾਲ ਖੜੀ ਹੈ,
ਠੀਕ ਹੈ।
ਸਿਮਰਤ ਵੇਦ ਪ੍ਰਾਣ ਦਾ ਗਿਆਨ ਗੁਰੂ ਤੀਜੇ ਪਾਤਸ਼ਾਹ ਨੂੰ ਸਾਰਾ ਸੀਗਾ, ਸਿਮਰਤ ਵੇਦ ਪ੍ਰਾਣ ਦਾ ਗਿਆਨ ਕਬੀਰ ਨੂੰ ਸੀਗਾ, ਸਿਮਰਤ ਵੇਦ ਪ੍ਰਾਣ ਦਾ ਜਦ ਗਿਆਨ ਪੂਰਾ ਹੁੰਦਾ ਹੈ ਨਾ, ਤਾਂ ਹੀ ਬ੍ਰਹਮ ਗਿਆਨ ਸਮਝ ਆਉਂਦਾ, ਵਰਨਾ ਆ ਹੀ ਨਹੀਂ ਸਕਦਾ। ਇਹ ਗੱਲ ਜੇ ਕੋਈ ਸਾਹਿਬਾਨ ਨੂੰ ਡਾਇਰੈਕਟ ਗੁਰਬਾਣੀ ਚ ਆਜੂ ਬਿਲਕੁਲ ਬਕਵਾਸ ਕਰਦਾ, ਗਲਤ ਕਹਿੰਦਾ, ਸਿੱਖਾਂ ਨੂੰ ਤਾਂ ਹੀ ਨਹੀਂ ਆ ਰਿਹਾ, ਥੱਲੇ ਦਾ ਗਿਆਨ ਨਹੀਂ ਪਤਾ, ਰਾਹ ਤਾਂ ਥੱਲੇ ਆਉਂਦਾ ਤੁਰਿਆ, ਹਾਂ ਉਹ ਠੀਕ ਹੈ ਥੱਲੇ ਦਾ ਰਾਹ, ਗਿਆਨ ਥੱਲੇ ਦਾ, ਇਹ ਗੱਲ ਬੋਲਦੇ ਆ। ਪਰ ਜੇ ਥੱਲੇ ਵਾਲੇ ਨੂੰ ਨਾਲ ਨਹੀਂ ਜੋੜਦੇ, ਥੱਲੇ ਦੀਆਂ ਸੀੜੀਆਂ ਆਪਾਂ ਹਟਾ ਦਿੰਦੇ, ਇੱਕ ਸੀੜੀ ਰੱਖ ਦਿੰਦੇ ਸਿਖਰ ਵਾਲੀ ਪੌੜੀ, ਤਾਂ ਉਹ ਪੌੜੀ ਸਿਖਰ ਵਾਲੀ ਦੇ ਕਿਵੇਂ ਚੜ੍ਹ ਜੂ ਆਦਮੀ ਥੱਲੇ ਦੀਆਂ ਪੌੜੀਆਂ ਤੋਂ ਬਿਨਾਂ? ਹਾਂ ਥੱਲੇ ਦੀਆਂ ਪੌੜੀਆਂ ਤੋਂ ਹੀ ਆ ਰਹੇ ਨੇ ਸਾਰੇ ਚੜ੍ਹਦੇ ਹੌਲੀ 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 ਹੌਲੀ, ਠੀਕ ਹੈ ਜੀ। ਨੌਵੀਂ ਵਾਲਾ ਹੀ ਦਸਵੀਂ ਚ ਹਾਂ ਜੀ, ਜੇ ਨੌਵੀਂ ਲਿਖ ਦਿੱਤਾ ਸਿਮਰਤ ਵੇਦ ਪ੍ਰਾਣ ਤੋਂ,
ਹਾਂ ਜੀ,
ਸਿਮਰਤ ਵੇਦ ਪ੍ਰਾਣ ਨੂੰ ਨਾਮ ਨਾਲ ਕਿਉਂ ਜੋੜਤਾ, ਨਾਮ ਨਾਲ ਕਿਉਂ ਜੋੜਤਾ, ਇੱਥੇ ਇਹ ਦੱਸੋ ਪਹਿਲਾਂ। ਹਾਂ
ਪ੍ਰੌੜਤਾ ਕਰਤੀ ਹੈ ਤਾਂ
ਸਿੱਖਾਂ ਨੂੰ ਬੋਲਦਾ,
ਜਿਹੜੇ ਪ੍ਰੌੜਤਾ ਕੀਤੀ ਹੈ ਵੀ ਉਹ ਵੀ ਨਾਮ ਦੇ ਧਾਰੇ ਹੋਏ ਆ,
ਜੋੜਿਆ ਕਿਉਂ ਹਾਂ, ਅਸਲ ਦੇ ਵਿੱਚ ਗੱਲ ਤਾਂ ਇਹ ਦੇਖਣੀ ਹੈ, ਉਹ ਗੁਰੂ ਸਾਹਿਬ ਜੋੜ ਰਹੇ ਨੇ, ਤੁਸੀਂ ਤੋੜ ਰਹੇ ਹੋ, ਇਹ ਲੋਕ ਤਾਂ ਸਿੱਖ ਤਾਂ ਸਿੱਖੀ ਤੋਂ ਹਜ਼ਾਰਾਂ ਕੋਹ ਦੂਰ ਚਲੇ ਗਏ, ਇਹਨਾਂ ਦੀ ਕੀ ਹੈ ਨਫ਼ਰਤਾ, ਇਹਨਾਂ ਦੀ ਈਰਖਾ, ਇਹ ਸੰਪਰਦਾਇ ਨਾ ਸਿੱਖ ਦੀਆਂ, ਸਿੱਖ ਸੰਪਰਦਾਇ ਨਹੀਂ ਹੁੰਦਾ, ਸਿੱਖ ਥੱਲਿਆਂ ਚ ਆਏ ਸਿੱਖੀ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਕੌਣ ਸੁਣ ਕੋਈ ਵੀ ਸੁਣ ਰਸੀ ਲੈ ਜਿਹੜੇ ਆਦਮੀ ਜਨਮ ਚ ਕੋਈ ਵੀ ਸੁਣ ਸਿੱਖਾਂ ਨੂੰ ਕੱਲਿਆਂ ਨੂੰ ਕਿਹਾ ਸਾਰੇ ਸਿੱਖ ਨੇ ਜਿਹੜਾ ਸੁਣੂਗਾ ਸਿੱਖ ਉਹ ਹੈ ਜਿਹੜੇ ਸੁਣਦੇ ਨਹੀਂ ਸਿੱਖੇ ਨਹੀਂ ਹਨ ਉਹ
ਠੀਕ ਹੈ
ਇਹ ਸੰਪਰਦਾ ਅਸੀਂ ਹੋ ਗਏ ਸੰਪਰਦਾਇਕ ਉਹਨਾਂ ਨੂੰ ਅਸੀਂ ਉਪਦੇਸ਼ ਕਰਨਾ ਉਪਦੇਸ਼ ਕੀਤਾ ਗੁਰੂ ਘਰ ਨੇ ਉਹ ਨਹੀਂ ਸੁਣਦੇ ਨਾ ਸੁਣ ਉਹ ਸੰਪਰਦਾਇਕ ਨੇ ਰਹਿਣ ਦਾ ਅਸੀਂ ਤਾਂ ਹੋ ਸਕਦੇ ਉਹਨਾਂ ਜੋ ਬ੍ਰਿਲੇ ਨੇ ਸਾਨੂੰ ਗੱਲ ਪੜਾਉਣ ਵਾਲੇ ਕਾਲਜਾਂ ਵਿੱਚ ਬੰਦੇ ਮਿਲਣਗੇ ਹਾਈ ਸਕੂਲਾਂ ਤੋਂ ਮਿਲਣਗੇ ਹਾਈ ਸਕੂਲ ਮੁੜ ਕੇ ਤਾਂ ਹੀ ਕਾਲਜ ਜਾਊ ਕੋਈ ਜੇ ਹਾਈ ਸਕੂਲ ਨਹੀਂ ਕਾਲਜ ਕੌਣ ਜਾਊਗਾ ਉਹ ਥੱਲੇ ਦੀ ਪੜ੍ਹਾਈ ਕਰਾਉਣਗੇ ਸਬਰ ਸਮੇਤ ਪੁਰਾਣ ਵਾਲੇ ਉਹਨਾਂ ਜੇ ਕੋਈ ਆਊ ਸਾਡੇ ਕੋਲ ਤਾਂ ਡਾਇਰੈਕਟਰ ਨਹੀਂ ਆ ਸਕਦਾ ਕੋਈ ਜਿਹੜੇ ਡਾਇਰੈਕਟਰ ਲੱਗ ਗਏ ਇਹਨਾਂ ਦੇ ਸਮਝ ਆਉਂਦੀਆਂ ਨਹੀਂ ਗੁਰਬਾਣੀ ਇਹ ਤਾਂ ਬਹੁਤ ਵਿਰੋਧੀ ਹੋ ਗਏ ਸਮਾਂ ਇਹ ਤਾਂ ਗੁਰਬਾਣੀ ਦੇ ਅਰਥਾਂ ਦੇ ਵਿਰੋਧੀ ਕਿਉਂ ਨੇ ਇਹ ਇਹਨਾਂ ਥੱਲੇ ਦਾ ਪਤਾ ਹੀ ਨਹੀਂ ਥੱਲੇ ਕੀ ਹੈ ਥੱਲੇ ਦਾ ਗਿਆਨ ਇਹ ਦੀ ਕੀ ਹੈ ਇਹ ਤਾਂ ਆਪਾਂ ਨੂੰ ਕੁਝ ਹੋਰੇ ਸਮਝਣ ਲੱਗ ਗਏ
ਠੀਕ ਹੈ
ਨਾਮ ਦੀ ਗੱਲ ਉੱਥੇ ਵੀ ਕੀਤੀ ਹੋਈ ਹੈ ਨਾਮ ਦੀ ਗੱਲ ਸਾਰੇ ਹਿੰਦੂ ਵੀ ਕਰਦੇ ਨੇ ਉਹ ਵੀ ਗਲਤ ਕਰ ਰਹੇ ਨੇ ਇਹ ਵੀ ਗਲਤ ਕਰਦੇ ਨੇ ਇਹਨਾਂ ਨਾਲ ਉਹਨਾਂ ਦੀ ਕੀ ਫਰਕ ਹੈ ਉਹ ਰਾਮ ਦਾ
ਠੀਕ ਹੈ
ਜੀ ਹਰ ਕਿਸੇ ਦਾ ਦੱਸਿਆ ਹੋਇਆ ਉਹ ਸਮਝਣ ਦੀ ਲੋੜ ਸੀ ਰਾਮ ਰਾਮ ਕਰਤਾ ਜਗ ਤੇਰੇ ਰਾਮ ਨੂੰ ਪਾਇਆ ਜਾਏ ਇਹ ਨਹੀਂ ਗੱਲ ਸੀ ਰਾਮ ਕਹਿਣ ਦੀ ਭੇਦ ਹੈ ਤਾਂ ਮੈਂ ਇੱਕ ਵਿਚਾਰਾ ਤੁਸੀਂ ਰਾਮ ਸਮਝ ਕਹੇ ਕੋਈ ਕੋਟ ਹਾਲ ਇਹ ਗੱਲਾਂ ਨੂੰ ਬੁਝਣ ਤੋਂ ਇਹਦੇ ਵਿੱਚ ਕੁਝ ਦੱਸਿਆ ਹੈ ਧਿਆਨ ਦਿੱਤਾ ਨੀ ਇੱਕ ਇੱਕ ਪੰਕਤੀ ਜੇ ਧਿਆਨ ਦਿੱਤਾ ਇੱਕ ਇੱਕ ਪੰਕਤੀ ਵੱਲ ਦਿੱਤਾ ਜਿਹੜੀ ਗੁਰਬਾਣੀ ਦੀ ਹੋਈ ਸੀ ਉਹ ਪੰਕਤੀ ਲਈ ਹੈ ਆਦਮੀਆਂ ਨੇ ਜਿਹੜੀ ਗੁਰਬਾਣੀ ਦੇ ਵਿੱਚ ਦਰਸਦੀ ਹੈ ਹਾਂ ਉਹ ਲੈ ਲਈ ਮੈਂ ਗੱਲ ਲੱਗ ਗਏ ਹਾਂ ਉਹ ਲਿਖਾਤੀ ਉਹਨਾਂ ਨੇ ਲੋਕਰੇ ਨੇ ਭਾਈ ਉਹ ਆਦੀ ਬਾਰੇ ਜਾਂ ਨਹੀਂ ਲਿਖਾ ਦੀ ਉਹਨਾਂ ਚ ਸਭੀ ਭਾਰਤੀ ਉਹਨਾਂ ਨੇ ਤਾਂ ਸਨਾਤਨੀ ਸਿੱਧੇ ਤੋਂ ਬਣਾ ਲਏ ਤੇ ਬਣਾ ਕੇ ਰੱਖ ਤੇ ਉਹਨੂੰ
ਠੀਕ
ਉਹ ਕਾਮਯਾਬ ਹੋ ਗਏ ਹਾਂ
ਹਾਂਜੀ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ
ਪਾਤਾਲ ਨਾਲੋਂ ਇਹਨੂੰ ਸ਼ਾਸਤਰਾਂ ਚ ਆਇਆ ਹੋਇਆ ਗੁਰਬਾਣੀ ਜੀ ਇਹ ਪਤਾ ਹੈ ਜਿਹੜੀ ਭਾਸ਼ਾ ਆਈ ਹੈ ਭਾਸ਼ਾ ਦੇ ਪਾਈ ਹੈ ਸ਼ਾਸਤਰਾਂ ਦੀ ਉਹ ਭਾਸ਼ਾ ਹੈ ਤੇ ਲਿਖੀ ਤਾਂ ਹੋਈ ਹੈ ਇਹ ਅਲੱਗ ਗੱਲ ਹੈ ਵੀ ਉੱਥੇ ਕੁਝ ਲਫ਼ਜ਼ਾਂ ਦੇ ਅਰਥ ਜਿਹੜੇ ਸੀ ਗਲਤ ਨੇ ਅਸੀਂ ਉਹ ਅਰਥ ਬਦਲ ਲਏ ਉਹਨਾਂ ਨੇ ਉਹ ਅਰਥ ਬਦਲਤੇ ਤੇ ਬੇਲ ਵਿੱਚੋਂ ਬਦਲ ਕੇ ਉਲਟੇ ਅਰਥ ਕੱਢ ਲਏ ਸੀ ਗੁਰਬਾਣੀ ਨੂੰ ਬਦਲਤੇ ਸਹੀ ਅਰਥ ਕਰਤੇ ਇੰਨਾ ਤਾਂ ਫਰਕ ਜ਼ਰੂਰ ਹੈ ਪਰ ਗੋਬਿੰਦ ਰਾਮ ਐਸੇ ਚੀਜ਼ਾਂ ਦੇ ਲਫ਼ਜ਼ ਉੱਥੋਂ ਹੀ ਆਏ ਹੋਏ ਨੇ ਇਸ ਤਾਂ ਫਿਰ ਉੱਥੇ ਹੀ ਹੈ ਨਾ ਉਹ ਤਾਂ ਤੁਸੀਂ ਅਲੱਗ ਨਾਲ ਹੋ ਸਕਦੇ ਉੱਥੇ ਜਿਹੜੀ ਗੜਬੜ ਹੈ ਗੜਬੜ ਦੂਰ ਕਰਦੀ ਆਪਾਂ ਨੇ ਗੜਬੜ ਕਿੱਥੋਂ ਪਈ ਹੈ ਹਾਂ ਨਾਮ ਕੇ ਧਾਰੇ ਆਕਾਸ਼ ਪਤਾਲ ਆਕਾਸ਼ ਕਿਹਦੇ ਆਸਰੇ ਖੜਾ ਨਾਮ ਦੇ ਆਸਰੇ ਖੜਾ ਆਕਾਸ਼ ਵੀ ਕੌਰ ਹੈ ਪੱਟਿਆ ਪਰ ਕਾਸ ਨੂੰ ਲਾਗਾ ਇਹ ਸਵਾਲ ਸੀ ਕਬੀਰ ਨੇ ਸਵਾਲ ਕੀਤਾ ਪੰਡਤ ਨੂੰ ਕੋਹਰੇ ਫੰਡੀਆ ਅੰਬਰ ਕਾਸ ਨੂੰ ਲੱਗਾ ਔਰ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਤੇ ਵੀ ਕਬੀਰ ਨੇ ਗੁਰਬਾਣੀ ਨੇ ਆ ਜਵਾਬ ਦਿੱਤਾ ਹੋਇਆ ਇੱਥੇ ਆ ਕੇ ਆਕਾਸ਼ ਦੀ ਬਹੁਤੀ ਗੱਲੇ ਨਹੀਂ ਕੀਤੀ ਹੋਈ ਗੁਰਬਾਣੀ 'ਚ ਉਹ ਸਵਾਲ ਦਾ ਜਵਾਬ ਹੈ ਜਿਹੜਾ ਕਬੀਰ ਨੇ ਪਾਇਆ ਸੀ ਪੰਡਤ ਨੂੰ ਅੰਬਰ ਕਾਸ ਨੂੰ ਲੱਗਾ ਪੰਡੇ ਨੂੰ ਪਾਇਆ ਸੀ ਇਹ ਨਾਮ ਤੇ ਧਾਰੇ ਆਕਾਸ਼ ਪਤਾਲ ਆਕਾਸ਼ ਹਰ ਪਤਾਲ ਇਕੱਠਾ ਕਰਦੀ ਹੈ ਤਾਂ ਉੱਪਰ ਬਣਦਾ
ਅੱਛਾ ਜੀ
ਗਗਨ ਦਾ ਮਤਲਬ ਹੈ ਗਗਨ ਜਿਹੜਾ ਪਤਾ ਉੱਪਰ ਲਫ਼ਜ਼ ਹੈ ਨਾ ਉੱਪਰ ਵਿੱਚ ਪਤਾਲ ਨਹੀਂ ਹੁੰਦਾ
ਅੱਛਾ ਜੀ
ਹਾਂ ਗਗਨ ਦਾ ਉੱਪਰ ਚ ਪਤਾਲ ਨਹੀਂ ਹੁੰਦਾ ਜਿਵੇਂ ਦਸ਼ਾਵਾਂ ਇਕੱਠੀਆਂ ਨੂੰ ਉੱਪਰ ਕਹਿੰਦੇ ਨੇ ਜਦੋਂ ਇਹ ਆਵਾਂ ਖੱਟੀਆਂ ਨੂੰ ਕਹਿੰਦੇ ਨੇ ਗਗਨ ਦਾ ਮਾਂ ਮਾਂ ਬਾਜਿਆ ਆਕਾਸ਼ ਨਾਲ ਪਤਾਲ ਹੁੰਦਾ ਹੈ ਗਗਨ ਦੀ ਡੈਫੀਨੇਸ਼ਨ ਦਿੱਤੀ ਹੈ ਕਬੀਰ ਨੇ ਉਹ ਕਹਿੰਦਾ ਆਕਾਸ਼ ਗਗਨ ਪਤਾਲ ਗਗਨ ਪਹਿਲਾਂ ਦੇ ਥੱਲੇ ਵਾਲਾ ਜਿਹੜਾ ਆਕਾਸ਼ ਹੈ ਉਹ ਵੀ ਗਗਨ ਹੈ ਸਿਰ ਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਉਹ ਪਤਾਲ ਹੁੰਦਾ ਪੈਰਾਂ ਦੇ ਥੱਲੇ ਵਾਲਾ ਪਹਿਲਾਂ ਦੇ ਥੱਲੇ ਵਾਲਾ ਜੋ ਪੁਲਾੜ ਹੈ ਉਹ ਵੀ ਗਗਨ ਹੈ ਸਿਰ ਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਉਹ ਵੀ ਗਗਨ ਹੈ ਕਿਉਂ ਦਿਸ ਗਗਨ ਲਹਾਈਲੇ ਚਾਰੇ ਦਿਸ਼ਾਵਾਂ ਦੇ ਵਿੱਚ ਵੀ ਜਿਹੜਾ ਹੈ ਉਹ ਵੀ ਗਗਨ ਇਸ ਕਰਕੇ ਗਗਨ ਹੀ ਹੈ ਸਾਰਾ
ਠੀਕ ਹੈ
ਆਕਾਸ਼ ਵੀ ਉਸ ਆਕਾਸ਼ ਦੇ ਨਾਲ ਪਤਾਲ ਆਊਗਾ ਗਗਨ ਨਾਲ ਅੰਬਰ ਦੇ ਨਾਲ ਹੋਰ ਨਹੀਂ ਕੁਝ ਹੁੰਦਾ ਅੰਬਰ ਬਸ ਦਸੇ ਦਿਸ਼ਾਵਾਂ ਖਾਤਰ ਲੱਗਦਾ ਅੰਬਰ ਜਿਵੇਂ ਸਾਡੇ ਕੋਲ ਲੱਗਦਾ ਪੁਲਾੜ
ਹਾਂਜੀ
ਪੁਲਾੜ ਲੱਗਦਾ
ਹਾਂਜੀ
ਪੁਲਾੜ ਜੇ ਆਕਾਸ਼ ਪਤਾਲ ਨਹੀਂ ਹੁੰਦਾ ਪੁਲਾੜ ਸਾਰੀਆਂ ਦਸੇ ਦਿਸ਼ਾਵਾਂ ਹੁੰਦੀਆਂ ਨੇ
ਹਾਂਜੀ
ਇਹ ਭਾਸ਼ਾ ਹੈ ਭਾਸ਼ਾ ਦਾ ਬ੍ਰੀਕ ਸਾਨੂੰ ਬ੍ਰੀਕ ਗਿਆਨ ਵੀ ਚਾਹੀਦਾ ਕਿਸੇ ਚੀਜ਼ ਨੂੰ ਕਿਸੇ ਭਾਸ਼ਾ 'ਚ ਲਿਖੀ ਹੋਈ ਨੂੰ ਕਿਸੇ ਜਿਹੜਾ ਗਿਆਨ ਭਾਸ਼ਾ 'ਚ ਲਿਖਿਆ ਜਾਣਾ ਨਾ
ਹਾਂਜੀ
ਜੋ ਭਾਸ਼ਾ ਦਾ ਡੀਪ ਗਿਆਨ ਨਹੀਂ ਤਾਂ ਉਹ ਪੂਰੀ ਗੱਲ ਸਮਝ ਨਹੀਂ ਆਉਣੀ ਸਾਡੇ ਪੂਰੀ ਗੱਲ ਸਮਝ ਤਾਂ ਜਾ ਸਕਦੀ ਹੈ ਪੂਰਾ ਭਾਸ਼ਾ ਦਾ ਗਿਆਨ ਵੀ ਹੋਵੇ
ਠੀਕ ਹੈ
ਗੁਰਬਾਣੀ ਦੀ ਆਪਣੀ ਗੁਰਮੁਖੀ ਭਾਸ਼ਾ ਇਹਦਾ ਸਾਨੂੰ ਡੀਪ ਗਿਆਨ ਨਹੀਂ ਹੈਗਾ ਸਾਡੀ ਡਿਕਸ਼ਨਰੀਆਂ ਦੇ ਵਿੱਚ ਇਹਦੇ ਅਰਥ ਹੋਰ ਨੇ ਚੀਜ਼ਾਂ ਦੇ ਉਹ ਅਰਥ ਡਿਫਾਈਨ ਕਰਦੇ ਗੁਰਬਾਣੀ ਚ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਿੰਨਾ ਚਿਰ ਉਹ ਗੁਰਬਾਣੀ ਚੋਂ ਅਰਥ ਨਹੀਂ ਲੈਂਦੇ ਅਸੀਂ ਉਹਨਾਂ ਚਿਰ ਗੱਲ ਸਮਝ ਨਹੀਂ ਆ ਸਕਦੀ ਹਾਂਜੀ
ਹਾਂਜੀ ਨਾਮ ਕੇ ਧਾਰੇ ਆਕਾਸ਼ ਆਗਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ
ਆਕਾਰ
ਆਕਾਰ ਹਾਂ
ਸਾਰੇ ਜਿੰਨੇ ਆਕਾਰ ਨੇ ਆਕਾਰ ਕਿ ਹੋਣਾ ਧਰਤੀ ਵੀ ਆ ਗਈਆਂ ਕਿਉਂਕਿ ਆਕਾਰ ਚ ਮੈਟਰ ਮੈਟਰ ਆਊਗਾ ਕੱਲਾ ਉਹ ਚਾਹੇ ਸਰੀਰ ਮਨੁੱਖਾ ਹੈਗਾ ਚਾਹੇ ਚੰਦ ਸੂਰਜ ਦਾ ਸਰੀਰ ਹੈ ਕਾਸੇ ਦਾ ਵੀ ਆਕਾਰ ਦੇ ਵਿੱਚ ਮੈਟਰ ਹੈ ਮੈਟਰ ਦਾ ਆਕਾਰ ਹੈ ਜੋ ਨਿਰਾਕਾਰ ਹੈ ਨਿਰਾਕਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਜੂਦ ਨਹੀਂ ਉਹਦਾ ਹੈ ਨਿਰਾਕਾਰ ਦਾ ਮਤਲਬ ਹੈ ਉਹਦੇ ਹੱਥ ਕੰਨ ਨੱਕ ਵੱਖਰੇ ਵੱਖਰੇ ਨਹੀਂ ਹੁੰਦੇ ਡਿਜ਼ਾਈਨ ਕੀਤੇ ਹੋਏ ਜਿਵੇਂ ਸਾਡੇ ਨੇ ਉਹਦੇ 'ਚ ਸ਼ਕਤੀਆਂ ਹੁੰਦੀਆਂ ਨੇ ਸੁਣ ਸ਼ਕਤੀ ਸੁਣਨ ਸ਼ਕਤੀ ਬੋਲਣ ਸ਼ਕਤੀ ਕੁਛ ਕਰਨ ਦੀ ਸ਼ਕਤੀ ਇਹ ਸ਼ਕਤੀਆਂ ਨੇ ਉਹਦੇ ਵਿੱਚ ਕੁੱਲ ਨੇ ਉਹਦੇ ਵਿੱਚ ਇਹ ਹੋਰ ਵੱਖਰੇ ਵੱਖਰੇ ਅੰਦਰ ਹੀ ਹੈ ਸਾਡੇ ਅੰਦਰ ਨੇ ਤਾਂ ਨਾਲ ਅਸੀਂ ਉਹ ਕੰਮ ਕਰਦੇ ਹਾਂ ਸਰੀਰ ਜਿਹੜਾ ਬਾਹਰ ਦਾ ਇਹ ਅੰਦਰ ਹੈ ਉਹਦੇ ਗੁਣ ਇਸ ਕਰਕੇ ਨਿਰਾਕਾਰੀ ਦੇਗੀ ਦਾ ਗੁਣਾਂ ਦੇ ਆਸਰੇ ਹੀ ਗਿਆਨ ਲਿਆ ਜਾ ਸਕਦਾ ਹੈ ਗੁਣਾਂ ਦੇ ਆਸਰੇ ਹੀ ਉਹਦੀ ਸਮਝ ਆਉਂਦੀ ਹੈ ਉਹਦੇ ਗੁਣ ਦੇ ਆਏ ਜਾ ਸਕਦੇ ਨੇ ਗੁਣਾਂ 'ਚੋਂ ਹੀ ਉਹਨੂੰ ਸਮਝਿਆ ਜਾ ਸਕਦਾ ਨਿਰਾਕਾਰੀ ਦੇ ਨੂੰ ਗੁਣਾਂ 'ਚੋਂ ਹੀ ਸਮਝਾਇਆ ਜਾ ਸਕਦਾ ਇਹੀ ਕੰਮ ਗੁਰਬਾਣੀ 'ਚ ਕੀਤਾ ਹੋਇਆ ਹਾਂਜੀ
ਠੀਕ ਹੈ ਪਰ ਜਦ ਆਪਾਂ ਕਹਿੰਦੇ ਨਾਮ ਕੇ ਧਾਰੇ ਇਹਦਾ ਮਤਲਬ ਹੁਕਮ ਨਾਮ ਦਾ ਭਾਵ ਹੁਕਮ ਵੀ ਹੋ ਜਾਂਦਾ
ਅੱਜ ਹੁਕਮ ਹੈ ਨਾਮ ਦਾ ਭਾਵ ਹੋਰ ਕੀ ਹੈ ਨਾਮ ਦਾ ਭਾਵ ਹੈ ਹੁਕਮ
ਠੀਕ ਹੈ ਹਾਂ
ਨਾਮ ਹੀ ਹੁਕਮ
ਠੀਕ ਹੈ ਜੀ ਨਾਮ ਕੇ
ਜਦ ਸਾਨੂੰ ਡਿਫਾਈਨ ਕਰਤਾ ਇੱਕੋ ਨਾਮ ਕੀ ਹੈ ਹੁਕਮ ਹੈ ਗੁਰ ਸਤਗੁਰ ਦੀ ਆ ਬੁਝਾਏ ਜੀ ਬਸ
ਠੀਕ ਹੈ
ਜਿੱਥੇ ਮਰਜ਼ੀ ਅਸੀਂ ਇਹਨੂੰ ਹੁਕਮ ਦੇ ਤੌਰ ਤੇ ਵਰਤ ਲਈਏ ਜਿੱਥੇ ਮਰਜ਼ੀ ਇਹਨੂੰ ਗਿਆਨ ਦੇ ਤੌਰ ਤੇ ਵਰਤ ਲਈਏ
ਠੀਕ ਹੈ
ਜੀ ਇਹ ਅਸੀਂ ਦੇਖਣਾ ਪ੍ਰਕਰਣ ਕੀ ਹੈ
ਠੀਕ ਹੈ
ਪ੍ਰਕਰਣ ਦੇ ਹਿਸਾਬ ਨਾਲ ਅਸੀਂ ਇੱਥੇ ਇੱਥੇ ਹੀ ਪ੍ਰਕਰਣ ਹੈ ਸਰ
ਹਾਂਜੀ
ਹੁਕਮ ਵੀ ਇਹੀ ਹੈ ਗਿਆਨ ਵੀ ਇਹੀ ਹੈ ਕਿੱਥੇ ਦਾ ਅਰਥ ਗਿਆਨ ਹੁੰਦਾ ਕਿੱਥੇ ਦਾ ਹੁਕਮ ਹੁੰਦਾ ਐਡੀ ਬੁੱਧੀ ਸਾਨੂੰ ਚਾਹੀਦੀ ਹੈ
ਹਾਂਜੀ ਠੀਕ ਹੈ ਜੀ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗੀ ਉਦਰੇ ਸੁਨ ਸ਼੍ਰਵਣ
ਨਾਮ ਕੇ ਧਾਰੇ ਪੁਰੀਆਂ ਸਭ ਭਵਨ ਜਿਹੜੀਆਂ ਪੁਰੀਆਂ ਨੇ ਪੂਰੀ ਹੁੰਦੀ ਹੈ ਇੱਕ ਅਵਸਥਾ
ਅੱਛਾ ਜੀ
ਸਾਡੇ ਗਿਆਨ ਦੀ ਜਿਹੜੀ ਅਵਸਥਾ ਹੈ ਪੌੜੀ ਹੈ ਪੌੜੀ ਅਵਸਥਾ ਪੌੜੀ ਹੁੰਦੀ ਹੈ ਗਿਆਨ ਦਾ ਜੋਗ ਮਤ ਦੀ ਕਪੜੀ ਅਵਸਥਾ ਉਹਦੇ ਪੂਰੀ ਲਿਖਿਆ ਹੈ ਸ਼ਿਵਪੁਰੀ ਉਹਨੂੰ ਸ਼ਿਵਪੁਰੀ ਕਿਹਾ ਹੋਇਆ ਸ਼ਿਵਪੁਰੀ ਕਹਿੰਦੇ ਨੇ ਯੋਗੀ ਜਿਹੜੀ ਯੋਗ ਦੀ ਅਵਸਥਾ ਇਹਨਾਂ ਦੀ ਸਮਾਧੀ ਦੀ ਅਵਸਥਾ ਨਾ ਜਿਹੜੀ ਸਮਾਧੀ ਲਾ ਕੇ ਬਹਿਣੇ ਨੇ ਉਹਨੂੰ ਸ਼ਿਵਪੁਰੀ ਕਹਿੰਦੇ ਸੀ ਸ਼ਿਵਪੁਰੀ ਚ ਵਸਦੇ ਹਾਂ ਸ਼ਿਵਜੀ ਦੀ ਸਮਾਧੀ ਹੈ ਨਾ
ਅੱਛਾ ਜੀ
ਭਾਵੇਂ ਇਹਨਾਂ ਵਾਲੀ ਸ਼ਿਵਪੁਰੀ ਨੂੰ ਮੰਨਿਆ ਨਹੀਂ ਹੋਇਆ ਗੁਰਬਾਣੀ ਪਰ ਉਹ ਤਾਂ ਕਹਿੰਦੇ ਨੇ ਨਾ ਸਾਡੀਆਂ ਜਿਹੜੀਆਂ ਅਸਲ ਦੇ ਵਿੱਚ ਪੂਰੀਆਂ ਉਹਨਾਂ ਦੀਆਂ ਪੂਰੀਆਂ ਦਾ ਨਾਮ ਨਹੀਂ ਹੁੰਦਾ ਪੂਰੀਆਂ ਸਾਰੀਆਂ ਪੂਰੀਆਂ ਵਿੱਚ ਨਾਮ ਹੈ ਜੇ ਨਾਮ ਨਹੀਂ ਤਾਂ ਪੂਰੀਆਂ ਨਹੀਂ ਹਨ ਪੂਰੀਆਂ ਔਰ ਭਵਨ ਨੇ ਨਾਮ ਨਾਲ ਭਵਨ ਹਿਰਦਾ ਹੁੰਦਾ
ਠੀਕ ਹੈ
ਹਿਰਦੇ ਜੇ ਪੂਰੀ ਹੈ ਹਿਰਦੇ ਜੇ ਭਵਨ
ਠੀਕ ਹੈ
ਹਿਰਦੇ ਜੇ ਗਿਆਨ ਅਵਸਥਾ ਨੂੰ ਤਬਦੀਲੀ ਹੈ ਹਿਰਦੇ ਤਬਦੀਲੀ ਕਹ ਲੋ ਮਨ ਵਿੱਚ ਤਬਦੀਲੀ ਕਹ ਲੋ ਮਨ ਦੇ ਅੰਦਰਲਾ ਹਿੱਸਾ ਮਨ ਦੇ ਅੰਦਰਲੀ ਸਪੇਸ ਹੈ ਜਿਹੜੀ ਉਹਨੂੰ ਹਿਰਦਾ ਕਹਿੰਦੇ ਨੇ
ਠੀਕ
ਜੇ ਮਨ ਦੇ ਵਿੱਚ ਤਬਦੀਲੀ ਆਉਣੀ ਹੈ ਮਨ ਦੇ ਅੰਦਰ ਤਬਦੀਲੀ ਆਉਣੀ ਹੈ ਅੰਦਰਲੀ ਤਬਦੀਲੀ ਆਉ ਤਾਂ ਹੀ ਗੱਲ ਬਣ
ਠੀਕ ਹੈ
ਮਨ ਦੇ ਅੰਦਰ ਤਬਦੀਲੀ ਆਈ ਹਿਰਦੇ ਤਬਦੀਲੀ ਆਈ ਗਿਆਨਵਾਨ ਹੋਇਆ ਅੰਦਰ ਹੋਇਆ
ਠੀਕ ਹੈ
ਅੰਦਰ ਹੈ ਸਾਡੇ ਅਸਲ ਦੇ ਵਿੱਚ ਬੈਠਾ ਬਾਹਰ ਸਰੀਰ ਤਾਂ ਉਹਨੇ ਚੱਲਦਾ ਜੇ ਮੈਂ ਅੰਦਰਲਾ ਚਲਾਉਂਦਾ ਇਸ ਕਰਕੇ ਪੂਰੀਆਂ ਭਵਨ ਕਹਿ ਲੋ ਉਹਨਾਂ ਨੂੰ ਚਾਹੇ ਪੂਰੀਆਂ ਕਹਿ ਲੋ ਉਹ ਨਾਮ ਦੀ ਗਿਆਨ ਅਵਸਥਾ ਦਾ ਨਾਮ ਹੈ
ਠੀਕ ਹੈ
ਨਾਮ ਨੇ ਡਿਵੈਲਪ ਕੀਤੇ ਨੇ ਉੱਥੇ ਵੀ ਨਾਮ ਦੇ ਡਿਵੈਲਪ ਕੀਤੇ ਹੋਏ ਨੇ ਉੱਥੇ ਵੀ ਹੁਕਮ ਹੈ ਅੰਦਰ ਹੁਕਮ ਹੈ ਸਭ ਦੇ ਅੰਦਰ ਉਹ ਸੋਝੀ ਅੰਦਰੇ ਦੇ ਰਿਹਾ
ਠੀਕ ਹੈ ਜੀ
ਸੋਝੀ ਕੀ ਮਿਲ ਰਹੀ ਹੈ ਅੰਦਰੋਂ ਹਿਰਦੇ ਚੋਂ ਮਿਲ ਰਹੀ ਹੈ ਉਹ ਪੂਰੀ ਦਾ ਚ ਭਵਨਾ ਚ ਬਾਹਰ ਨਾਮ ਨਹੀਂ ਹੈਗਾ ਕਿਤੇ
ਠੀਕ ਹੈ ਜੀ
ਨਾਮ ਅੰਦਰ ਹੈ ਉੱਧਰ ਹੀ ਸੋਝੀ ਮਿਲ ਰਹੀ ਹੈ ਨਾਲੇ ਜਿਹਨੇ ਸੋਝੀ ਲੈਣੀ ਉਹ ਵੀ ਅੰਦਰ ਹੈ ਉਹ ਕਿਤੇ ਬਾਹਰ ਹੈ ਜਿੱਥੇ ਸੋਝੀ ਲੈਣ ਵਾਲਾ ਉੱਥੇ ਚਾਹੀਦਾ ਦੇਣ ਵਾਲਾ ਵੀ ਉਹਦੇ ਕੋਲ ਪੂਰੀਆਂ ਸਭ ਭਵਨ ਅੱਗੇ ਨਾਮ ਕਿ
ਨਾਮ ਇੱਥੇ ਪਹਿਲੀ ਵਾਰ ਕਹਿ ਆ ਗਿਆ ਨਾਮ ਕਹਿ ਸੰਗੀ ਉਧਰੇ ਸੁਨ ਸ਼ਰਵਣ
ਤੇ ਨਾਮ ਦੇ ਸੰਗੇ ਉਹਨੇ ਨਾਮ ਦੀ ਸੰਗਤ ਕਰਕੇ
ਅੱਛਾ ਜੀ
ਪਾਣੀ ਚ ਚੱਲ ਕੇ ਇਹ ਜਿਹੜੇ ਜੀਵ ਨੇ ਨਾ ਸਾਰੇ ਅਸੀਂ ਪਾਣੀ ਵਿੱਚ ਚੱਲ ਕੇ ਤੇ ਉਪੜੇ ਆ ਮਨੁੱਖਾ ਜਨਮ ਤੱਕ ਹੁਕਮ ਦੀ ਸੰਗਤ ਕਰਕੇ ਹੁਕਮ ਅਨੁਸਾਰ ਚੱਲ ਕੇ ਹਾਂਜੀ
ਸੰਗੀ ਉਧਰੇ ਸੁਣ ਸ਼ਰਵਣ
ਸੰਗੀ ਰਹਿ ਕੇ ਨਾਮ ਅਨੁਸਾਰ ਚੱਲ ਕੇ
ਹਾਂ ਸੁਣੀ ਸ਼ਰਵਣ
ਗੁਣ ਸੁਣਦੇ ਹਾਂ ਸ਼ਰਵਣ ਕਰਦੇ ਹਾਂ ਅਸੀਂ ਉਧਾਰ ਜਿਹੜਾ ਹੁੰਦਾ ਗੁਰਬਾਣੀ ਦੇ ਵਿੱਚ ਨਾਮ ਸਮਾਇਆ ਹੋਇਆ ਗੁਰਬਾਣੀ ਸਰਬਣੀ ਸੁਣੀ ਜਾਊਗੀ ਠੀਕ ਹੈ ਜੇਤਾ ਕਰੂਗਾ ਸਰਬਣ ਬਿਨਾਂ ਗੱਲਾਂ ਤੋਂ
ਠੀਕ
ਹੈ ਜਿਹੜੇ ਬਿਨਾਂ ਗੱਲਾਂ ਤੋਂ ਬਾਣੀ ਸੁਣਦੇ ਨੇ ਉਹਨਾਂ ਤੇ ਅਸਰ ਕਰਦੀ ਹੈ ਜਿਹੜੇ ਕੰਨਾਂ ਨਾਲ ਸੁਣਦੇ ਨੇ ਉਹਨਾਂ ਤੇ ਵੀ ਅਸਰ ਕਰਦੀ ਘੱਟ ਜਿਹੜੇ ਬਿਨਾਂ ਗੱਲਾਂ ਤੇ ਸੁਣਦੇ ਨੇ ਉਹ ਅੰਦਰ ਬੈਠ ਕੇ ਇੱਕ ਵਾਰੀ ਚਿੱਤ ਹੋ ਕੇ ਸੁਣਦੇ ਨੇ ਉਹਦਲੇ ਚਿੱਤ ਵਾਲੇ ਕੰਨਾਂ ਨਾਲ ਸੁਣਦੇ ਨੇ ਉਹ ਅੰਦਰਲੇ ਚਿੱਤ ਕੋ ਕੰਨ ਦੇ ਅਸਰ ਚ ਪਾਲੇ ਕੰਨ ਆਦਮੀ ਕੋਲ ਨੇ ਇਹਨਾਂ ਨਾਲ ਸੁਰਤ ਜੁੜ ਕੇ ਸੁਣਦੀ ਆ ਅੰਦਰਲੇ ਕੰਨ ਜਿਹੜੇ ਨੇ ਚਿੱਤ ਦੇ ਨੇ ਉਹਦੇ ਕੋਲ ਨੇ
ਠੀਕ ਹੈ
ਜੇ ਉਹਦੇ ਨਾਲ ਜੁੜ ਕੇ ਸੁਣਨਾ ਤਾਂ ਸਰਵਣ ਕਰਨੀ ਪਊ ਗੱਲ
ਠੀਕ ਹੈ
ਉਧਾਰ ਜਾਂ ਉਹਦਾ ਜਾਂ ਸਰਵਣ ਕਰੂਗਾ ਹਾਂ ਉਧਾਰ ਉਹਦਾ ਹੀ ਹੁੰਦਾ ਸਰਵਣ ਕਰਨ ਵਾਲੇ ਉਧਾਰ ਹੁੰਦਾ ਸੁਣੂਗਾ ਵਿਚਾਰੂਗਾ ਸੁਣ ਕੇ ਵਿਚਾਰੀ ਉਹੀ ਗੱਲ ਜਾਂਦੀ ਹੈ ਜਦੋਂ ਇੱਕ ਬੰਦ ਕਿਤੇ ਧੋ ਕੇ ਸੁਣਦਾ ਫਿਰ ਇਹ ਤੇ ਅਸਰ ਪਾਉਂਦੀ ਹੈ ਫਿਰ ਵਿਚਾਰਦਾ ਫਿਰ ਕਹਿੰਦਾ ਵੀ ਆਹ ਗੱਲ ਹੈ ਬਈ ਇਹ ਤਾਂ ਤਬਦੀਲੀ ਲਿਆਉਣੀ ਪਊ, ਆਪਾਂ ਰਾਹ ਬਦਲਣਾ ਪਊ, ਨਹੀਂ ਤਾਂ ਰਾਹ ਨਾ ਰਾਹ ਬਦਲਿਆ ਜੀਵਨ ਐਵੇਂ ਚਲਿਆ ਜਾਊ। ਜੇ ਮਨ ਸੁਣਦਾ ਪਰਵਾਹ ਨਹੀਂ ਕਰਦਾ, ਉਹ ਕਹਿੰਦਾ ਛੱਡੋ ਜੀ ਇਹ ਤੇ ਸਰਦਾ ਹੈ, ਕੌਣ ਚੱਲੂ ਪਾਣੀ ਨਾਲ, ਕਬੀਲਦਾਰ ਨਹੀਂ ਚੱਲ ਸਕਦੇ, ਛੱਡ ਦਿੰਦਾ, ਮਨ ਆਪਣੇ ਲੈਵਲ ਤੇ ਫੈਸਲਾ ਲੈ ਲੈਂਦਾ। ਇਹਨੇ ਸੁਣਨਾ ਫੈਸਲਾ ਵੀ ਕਰਨਾ ਹੈ, ਫੈਸਲਾ ਬੁੱਧੀ ਦੇ ਕਰਨਾ, ਮੰਨਣੀ ਨਾ ਮੰਨਣੀ ਦਾ ਫੈਸਲਾ ਬੁੱਧੀ ਦੇ ਸਿਰ ਤੇ। ਜੇ ਮਨ ਕੱਲਾ ਸੁਣਦਾ ਕੱਲਾ ਹੀ ਬਾਹਰ ਫੈਸਲਾ ਦੇ ਦਿੰਦਾ ਬਸ।
ਹਾਂਜੀ, ਜਿੱਥੇ ਵੀ ਅੱਖਰ ਨਾਮ ਕੈ ਰੰਗ, ਨਾਮ ਕੈ ਰੰਗ ਹੀ ਆਊਗਾ ਹਮੇਸ਼ਾ, ਨਾਮ ਕੇ ਰੰਗ ਨਹੀਂ ਆਉਂਦਾ, ਨਾਮ ਕੈ ਰੰਗ ਤੇ ਨਾਮ ਕੈ ਸੰਗ, ਸੰਗੀ ਤੇ ਰੰਗੀ।
ਹਾਂ
ਕਹਿ ਲੱਗਦਾ ਦੋਹੇ ਜਗ੍ਹਾ।
ਹਾਂ ਰੰਗੀ ਨਾਮ ਦੁਆਰਾ ਰੰਗੀ ਹੋਈ ਕਹਿ ਤਾਂ ਹੈ ਨਾ, ਕਹਿ ਨਾਲ ਕਰਕ ਜੁੜਿਆ ਹੋਇਆ ਕਲਾਮ ਕੇ ਆਪਾਂ ਕਹਿ ਨਾ ਨਾਮ ਦੇ ਜਦ ਇੱਕ ਹੋਰ ਨਾਮ ਲਾ ਗਈ ਕਹਿ ਹੋ ਗਿਆ ਕਾਰਕ ਹੋਰ ਜੁੜ ਗਿਆ।
ਹਾਂਜੀ
ਹਾਂ ਡਬਲ ਤਾਂ ਹੁੰਦਾ ਇੱਕ ਕਾਰਕ ਹੈ ਲਾਮ, ਜਿਵੇਂ ਇੱਕ ਸਿਹਾਰੀ ਦੇ ਨਾਲ ਕਈ ਜਗ੍ਹਾ ਬਿਹਾਰੀ ਲੱਗ ਕੇ ਕਾਰਕ ਲੱਗਿਆ ਹੋਇਆ, ਦੋ ਸਿਹਾਰੀਆਂ ਦੀ ਬਿਹਾਰੀ ਹੋ ਜਾਂਦੀ ਹੈ। ਹਾਂ
ਠੀਕ ਹੈ ਜੀ, ਆ ਤਾਂ ਰੰਗੀ ਨਾਲ ਆਉਂਦਾ, ਇੱਕ ਜਗ੍ਹਾ ਕੈ ਨਾਲ ਆਇਆ, ਨਾਮ ਕੈ ਆਧਾਰਾ ਬੇਪਰਵਾਹ ਰਹਿਤ ਹੈ ਸਵਾਮੀ, ਨਾਮ ਕੈ ਆਧਾਰਾ।
ਹਾਂ ਨਾਮ ਦੇ ਆਧਾਰ ਕਰਕੇ
ਠੀਕ ਹੈ ਜੀ,
ਨਾਮ ਨੂੰ ਆਧਾਰ ਬਣਾ ਕੇ।
ਹਾਂਜੀ ਹਾਂਜੀ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ।
ਕਰੀ ਕਿਰਪਾ,
ਕਰੀ ਕਿਰਪਾ ਜਿਸ ਆਪਣੇ ਨਾਮ ਲਾਏ,
ਹਰ ਕਿਰਪਾ ਨਹੀਂ ਹੋ ਸਰ।
ਠੀਕ ਹੈ ਜੀ,
ਹਰ ਕਿਰਪਾ ਤਾਂ ਇਹ ਹੈ ਜੋ ਕਿਰਪਾ ਕਰੂਗਾ, ਜਾਂ ਮੇਰੇ ਤੇ ਜੋ ਕਿਰਪਾ ਕਰ ਹੋਈ ਦੀ।
ਠੀਕ ਹੈ ਜੀ,
ਜਿਹਨੂੰ ਨਾਮ ਲਾਤਾ ਉਹਦੇ ਕਿਰਪਾ ਹੋ ਚੁੱਕੀ, ਕਰੀ ਦਾ ਮਤਲਬ ਹੋ ਚੁੱਕੀ ਕਿਰਪਾ, ਉਹਦੇ ਤੇ ਕਰ ਦਿੱਤੀ ਗਈ ਹੈ ਕਿਰਪਾ, ਹੋ ਚੁੱਕੀ ਹੈ ਕਿਰਪਾ।
ਠੀਕ ਹੈ,
ਕਰ ਕਿਰਪਾ ਦਾ ਮਤਲਬ ਹੈ ਉਹ ਕਿਰਪਾ ਗੁੰਗਰੇ ਉਹ ਕਰ ਨਹੀਂ ਪੜ ਸਕਦੇ, ਇਹਨੂੰ ਸਿੱਖ ਕਰ ਪੜਦੇ ਨੇ ਸਾਰੇ, ਕਰੀ ਕਿਰਪਾ।
ਠੀਕ ਹੈ ਜੀ, ਕਰੀ ਕਿਰਪਾ ਜਿਸ ਆਪਣੇ
ਕਰ ਕਿਰਪਾ ਦਾ, ਕਰ ਕਿਰਪਾ ਦਾ ਤਾਂ ਅਰਥ ਹੋਰ ਜਿਹੜੇ ਹਿੰਦੀ ਪੜ੍ਹੇ ਹੋਏ ਹਿੰਦੀ ਜਾਣਦੇ ਨੇ, ਜੇ ਕਿ ਪੜ੍ਹੇ ਲਿਖੇ ਸ਼ਾਸਤਰੀ ਕੋਲ ਅਸੀਂ ਇਹ ਗੱਲ ਉਹਨੂੰ ਦੱਸੀਏ, ਉਹ ਕਹੂਗਾ ਤਾਂ ਗਲਤ ਪੜ੍ਹਦੇ ਹੋ। ਜੇ ਮੈਂ ਸੁਣਵੇ ਉਹ ਉਹਦੇ ਉਹ ਤਾਂ ਅਰਥ ਆਪਣੇ ਹਿਸਾਬ ਨਾਲ ਠੀਕ ਕੱਢੂਗਾ, ਉਹ ਕਹੂਗਾ ਵੀ ਜੋ ਕਿਰਪਾ ਭੁਗਦੇ ਹੋ ਉਹ ਨਾਮ ਤਾਂ ਪਹਿਲਾਂ ਲੱਗ ਗਿਆ, ਫਿਰ ਕਿਰਪਾ ਦੀ ਕੀ ਲੋੜ ਰਹੇਗੀ।
ਠੀਕ ਹੈ ਜੀ,
ਜਿਸ ਆਪਣਾ ਨਾਮ ਲਾਏ ਨਾਮ ਤਾਂ ਲੱਗ ਗਿਆ ਉਹ।
ਨਾਨਕ ਚੌਥੇ ਪਦਮੈ ਸੋ ਜਨ ਗਤੀ ਪਾਏ,
ਗਤ ਨਾਨਕ ਚੌਥੇ ਪਦਮੈ ਸੋ ਜਨ ਚਲਿਆ ਜਾਂਦਾ, ਉੱਥੇ ਉੱਥੇ ਗਤੀਸ਼ੀਲ ਰਹਿਣ ਦਾ ਜ਼ਿਆਦਾ ਰੁਕਦਾ ਨਹੀਂ ਹੈ। ਸੰਸਾਰ ਦੀ ਖੇਡ ਤਾਂ ਇੱਥੇ ਪਤਾ ਲੱਗ ਗਿਆ, ਨਿਰਾਕਾਰੀ ਖੇਡ ਦਾ ਕਹਾਂ ਜਾ ਕੇ ਬਹੁਤ ਕੁਝ ਹੈ ਜਿਹੜੇ ਇੱਥੇ ਸਵਾਲ ਨੇ ਨਾ ਸਾਡੇ, ਇੱਥੇ ਦੇ ਜਿਹੜੇ ਸਵਾਲ ਨੇ ਆ ਕਿਉਂ ਹੈ ਕਿਉਂ ਸਾਰੀ ਕਿਉਂ ਦਾ ਜਵਾਬ ਫਿਰ ਉੱਥੇ ਹੈ ਚੌਥੇ ਪੱਜ ਜਾ ਕੇ।
ਠੀਕ ਹੈ ਜੀ,
ਬਹੁਤ ਸਾਰੀ ਕਿਉਂ ਇੱਥੇ ਹੈ ਜਿਹੜੀ ਅਸੀਂ ਪਹਿਲਾਂ ਹੀ ਕਿਉਂ ਕਰ ਦਿੰਦੇ ਹਾਂ, ਕਿਉਂ ਹੈ ਉਹ ਚੌਥੇ ਪਾਦਾਂ ਨੇ ਆ ਕਿਉਂ ਦਾ ਜਵਾਬ ਉੱਥੇ ਨੇ ਫਿਰ ਜਾ ਕੇ।
ਠੀਕ ਹੈ,
ਉੱਥੇ ਗੱਤ ਪਾਇਆ ਸਾਕੇ ਤੇ ਪਵਨਾ ਪਿਆ, ਪਵਨਾ ਤੇ ਚੱਲ ਹੋਏ ਉੱਥੇ ਦੀ ਗੱਲ ਹੈ, ਇੱਥੇ ਦੀ ਗੱਲ ਨਹੀਂ ਹੈ। ਹਾਂ ਉੱਥੇ ਉੱਥੇ ਜਾ ਕੇ ਦੱਸੀ ਗਿਆ ਗੱਲ, ਇੱਥੇ ਨਹੀਂ ਦੱਸਿਆ, ਇੱਥੇ ਕਿਉਂ ਦੱਸ ਦੂਗਾ।
ਹਾਂਜੀ, ਇੱਥੇ ਪੰਜ ਪਦੇ ਦੀ ਸਮਾਪਤੀ ਹੈ ਜੀ।